अपने विचार असवारी की जय, सहज के पावड़े पग तर ली जय रहाओ।
लो पग जी कहने जिहड़ा अपने आपे दी विचार करनी है, अपने आपे दी विचार करनी है, मन तू जो स्वरूप है अपना मूल पछाण, यही मनु मन रूपी घोड़े ते सवारी करनी है, ते सहज कै पावड़ा जिहड़ा सहज ज्ञान है, परोख ते उपरोक्ष ज्ञान दो प्रकार दा है, रकाबां भी घोड़े दियां दो हुंदियां ने, ਇਹ ਪਰੋਖ ਤੇ ਉਪਰੋਕਸ਼ ਗਿਆਨ ਰੂਪੀ ਜਿਹੜੀਆਂ ਰਕਾਬਾਂ ਨੇ, ਇਹਨਾਂ ਦੇ ਵਿੱਚ ਆਪਣੇ ਮਨ ਦੇ ਪੈਰ ਨੂੰ ਅਸੀਂ ਟਿਕਾਉਣਾ ਕੀਤਾ ਹੈ।
ਚੱਲ ਰੇ ਬੈਕੁੰਠ ਤੁਝ ਲੈ ਤਾਰੂ, ਹਿਚਹਿਤਾ ਪ੍ਰੇਮ ਕੈ ਚਾਬ ਕੁਮਾਰੂ।
ਲੋ ਰਹਾਓ ਵਿਸਰਾਮ ਦੇ ਕੇ ਭਗਤ ਜੀ ਕਹਿੰਦੇ ਹਨ, ਘੋੜੇ ਨੂੰ ਸੰਬੋਧਨ ਕਰਕੇ, ਮਨ ਨੂੰ ਸੰਬੋਧਨ ਕਰਕੇ ਆਖਰੇ ਨੇ, ਚੱਲ ਰੇ ਬੈਕੁੰਠ ਤੁਝ ਲੈ ਤਾਰੂ, ਕਹਿੰਦੇ ਐ ਮਨ ਰੂਪੀ ਘੋੜਿਆ ਚੱਲ, ਬੈਕੁੰਠ ਤੈਨੂੰ ਮੈਂ ਬੈਕੁੰਠ ਦੇ ਵਿੱਚ ਲਿਜਾ ਕੇ ਤਾਰਾਂ। ਜਿਵੇਂ ਆਪਾਂ ਆਮ ਕਹਿ ਦਿੰਦੇ ਹਾਂ ਨਾ ਬਈ ਚੰਗਾ ਤੂੰ ਹੁਣ ਇੱਥੋਂ ਜਹਾਜ਼ ਤੇ ਚੜ੍ਹ ਤੇ ਤੈਨੂੰ ਉੱਥੇ ਅਮਰੀਕਾ ਜਾ ਕੇ ਤਾਰ ਦਿਆਂਗੇ। ਤਾਰੋ ਪੰਜਾਬੀ ਦਾ ਲਫ਼ਜ਼ ਹੀ ਹੈ, ਚੱਲ ਰੇ ਬੈਕੁੰਠ ਤੁਝ ਹਲੇ ਤਾਰੋ, ਇਹ ਵੀ ਅਰਸ਼ੀ ਸਫ਼ਰ ਹੈ ਨਾ, ਆਕਾਸ਼ ਦਾ ਰਸਤਾ ਹੈ, ਗਗਨ ਦੋਹਰਾਵੋ। ਇਸੇ ਲਈ ਭਗਤ ਜੀ ਮਨ ਨੂੰ ਕਹਿੰਦੇ ਨੇ ਕਿ ਐ ਮਨਾ ਤੂੰ ਉਸ ਜਿਹਦਾ ਆਕਾਸ਼ ਵੱਲ ਨੂੰ ਜਾਣਾ ਹੈ, ਚੱਲ ਤੈਨੂੰ ਮੈਂ ਉੱਥੇ ਰੱਬ ਦੇ ਘਰ ਬੈਕੁੰਠ ਦੇ ਵਿੱਚ ਲਿਜਾ ਕੇ ਤਾਰਾਂਗਾ। ਹਿਚ ਹੈ ਤਾਂ ਪ੍ਰੇਮ ਕੈ ਚਾਵਕ ਮਾਰੂ, ਜੇ ਤੂੰ ਹਿਚ ਹੈ ਦਾ ਅਰਥ ਹੈ ਹਿਚਕਚਾਹਟ ਕਰੇ, ਅੜੀ ਕਰੇ, ਕਈ ਵਾਰੀ ਘੋੜਾ ਅੜੀ ਵੀ ਕਰਦਾ ਹੈ, ਤਾਂ ਪ੍ਰੇਮ ਕੈ ਚਾਵਕ ਮਾਰੂ, ਤਾਂ ਤੈਨੂੰ ਪ੍ਰੇਮ ਦੇ ਚਾਵਕ ਮਾਰਾਂਗਾ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ। ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ, ਇਉਂ ਜੇ ਤੂੰ ਹਿਚਕਚਾਹਟ ਕਰੇ, ਅੜੀ ਉੜੀ ਕਰੇ, ਫਿਰ ਪ੍ਰੇਮ ਦੇ ਚਾਬਕ ਮਾਰ ਕੇ ਤੈਨੂੰ ਸਿੱਧੇ ਰਾਹ ਤੋਰਾਂਗਾ।
ਕਹਿਤ ਕਬੀਰ ਪਲੇ ਅਸਵਾਰਾ, ਬੇਦ ਕਤੇਬ ਤੇ ਰਹਿ ਨਿਰਾਰਾ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਅਸਲੀ ਉਹੀ ਘੋੜ ਸਵਾਰ ਚੰਗੇ ਨੇ, ਬੇਦ ਕਤੇਬ ਤੇ ਰਹਿ ਨਿਰਾਰਾ, ਜਿਹੜੇ ਬੇਦਾਂ ਕਤੇਬਾਂ ਦੇ ਕਰਮ ਕਾਂਡ ਤੋਂ ਹਮੇਸ਼ਾ ਲਈ ਅਸੰਗ ਰਹਿੰਦੇ ਨੇ। ਇਹਦਾ ਮਤਲਬ ਇਹ ਹੈ ਵੀ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਪੰਧੀ ਨੇ, ਜਿਹੜੇ ਭਗਤੀ ਮਾਰਗ ਤੇ ਗਿਆਨ ਮਾਰਗ ਤੇ ਚੱਲਣ ਵਾਲੇ ਮਹਾਂਪੁਰਖ ਨੇ, ਉਹ ਜਿਹੜੇ ਵੇਦਾਂ ਕਿਤਾਬਾਂ ਦਾ ਜਿਹੜਾ ਕਰਮ ਕਾਂਡ ਹੈ ਉਹਨੂੰ ਉਹ ਛੱਡ ਦਿੰਦੇ ਨੇ, ਤੇ ਫਿਰ ਉਹ ਮਨ ਰੂਪੀ ਘੋੜੇ ਨੂੰ ਆਪਣੇ ਕਾਬੂ ਵਿੱਚ ਕਰਕੇ ਤੇ ਆਪਣੇ ਮਨ ਨੂੰ ਵਾਹਿਗੁਰੂ ਪਰਮੇਸ਼ਰ ਦੇ ਬੈਕੁੰਠ ਵਿੱਚ ਸੱਚਖੰਡ ਵਿੱਚ ਲੈ ਜਾਂਦੇ ਨੇ। ਭਗਤ ਜੀ ਕਹਿੰਦੇ ਨੇ ਵੀ ਉਹੀ ਸਭ ਤੋਂ ਭਲੇ ਘੋੜ ਸਵਾਰ ਨੇ ਜਿਨ੍ਹਾਂ ਨੇ ਮਨ ਦੀ ਅਸਵਾਰੀ ਕੀਤੀ ਹੈ, ਤੇ ਫਿਰ ਉਹਨਾਂ ਦੀ ਨਿਸ਼ਾਨੀ ਇਹ ਹੈ ਉਹ ਬੇਦ ਕਤੇਬ ਦੀ ਸ਼ਰ੍ਹਾਂ ਤੇ ਕਰਮ ਕਾਂਡ ਤੋਂ ਹਮੇਸ਼ਾ ਅਸੰਗ ਹੀ ਰਹਿੰਦੇ ਹਨ।
ਗੌੜੀ ਕਬੀਰ ਜੀ, ਜਿਹ ਮੁਖ ਪੰਚੋ ਅੰਮ੍ਰਿਤ ਖਾਏ, ਤਿਹ ਮੁਖ ਦੇਖਤ ਲੋ ਕਟ ਲਾਏ।
ਲੋ ਭਗਤ ਕਬੀਰ ਜੀ ਹੁਣ ਅੱਗੇ ਵੈਰਾਗਮੀ ਉਪਦੇਸ਼ ਦਿੰਦੇ ਹਨ, ਕਿਉਂਕਿ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਨੇ ਭਗਤ ਜੀ ਦੇ ਪਾਸ, ਤੇ ਭਗਤ ਜੀ ਉਸੇ ਤਰ੍ਹਾਂ ਦਾ ਉਪਦੇਸ਼ ਦਿੰਦੇ ਹਨ। ਇਸ ਸ਼ਬਦ ਦੀ ਉਥਾਨਕਾ ਮਹਾਂਪੁਰਖਿਓਂ ਦੱਸਦੇ ਹਨ, ਕੋਈ ਕਬੀਰ ਜੀ ਦਾ ਸ਼ਰਧਾਲੂ ਸੀ, ਚੰਗਾ ਮਾਇਆਧਾਰੀ ਸਰਮਾਏਦਾਰ ਸੀ, ਸੇਵਾ ਵੀ ਕਰਦਾ ਹੁੰਦਾ ਸੀ, ਤੇ ਪਰ ਉਹ ਅਚਾਨਕ ਚੜ੍ਹਾਈ ਕਰ ਗਿਆ, ਤੇ ਜਦੋਂ ਚੜ੍ਹਾਈ ਕਰ ਗਿਆ ਤੇ ਭਗਤ ਜੀ ਦੇ ਪਾਸ ਆ ਕੇ ਪ੍ਰੇਮੀ ਕਹਿਣ ਲੱਗੇ, ਮਹਾਰਾਜ ਵੀ ਉਹਦਾ ਸੰਸਕਾਰ ਹੈ, ਤੁਸੀਂ ਵੀ ਦਰਸ਼ਨ ਦਿਓ। ਭਗਤ ਜੀ ਵੀ ਚਲੇ ਗਏ ਨੇ, ਤੇ ਫਿਰ ਭਗਤ ਜੀ ਦੇ ਪਾਸ ਉਸ ਵੇਲੇ ਪ੍ਰੇਮੀ ਬੜੇ ਵੈਰਾਗ ਦੇ ਵਿੱਚ ਸਨ, ਰਿਸ਼ਤੇਦਾਰ ਵੀ ਰੋ ਰਹੇ ਸਨ, ਕਹਿੰਦੇ ਮਹਾਰਾਜ ਸਾਨੂੰ ਉਪਦੇਸ਼ ਦਿਓ। ਤਾਂ ਭਗਤ ਜੀ ਨੇ ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ, ਰਹਾਉ ਦੀਆਂ ਪੰਕਤੀਆਂ ਹਨ, ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ, ਅਗਨ ਦਹਿਆਰ ਗਰੋ ਬਸੇਰਾ, ਰਹਾਓ ਹੇ ਵਾਹਿਗੁਰੂ ਜੀ, ਹੇ ਪਾਤਸ਼ਾਹ ਪਰਮੇਸ਼ਰ ਜੀ, ਤੁਸੀਂ ਮੇਰਾ ਇੱਕ ਦੁੱਖ ਕੱਟ ਦਿਓ। ਉਹ ਕਿਹੜਾ ਇੱਕ ਦੁੱਖ ਹੈ? ਅਗਨ ਦਹਿ, ਇੱਕ ਤਾਂ ਜਿਹੜਾ ਅੱਗ ਵਿੱਚ ਸੜਨਾ ਹੈ, ਔਰ ਗਰਭ ਬਸੇਰਾ, ਤੇ ਦੂਸਰਾ ਨਾਲ ਹੀ ਜਿਹੜਾ ਗਰਭ ਦੇ ਵਿੱਚ ਵਸਣਾ ਹੈ, 9 ਮਹੀਨੇ ਜਿਹੜਾ ਮਨੁੱਖ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਦਾ ਹੈ, ਉਸ ਤੋਂ ਬਾਅਦ ਉਹਨੂੰ ਜਨਮ ਪ੍ਰਾਪਤ ਹੁੰਦਾ ਹੈ, ਜਨਮ ਤੋਂ ਬਾਅਦ ਜਦੋਂ ਉਮਰ ਪੂਰੀ ਹੁੰਦੀ ਹੈ ਤੇ ਫਿਰ ਚਿਖਾ ਦੀ ਅੱਗ ਵਿੱਚ ਪਿਆ ਸੜਦਾ ਹੈ। ਤੇ ਭਗਤ ਜੀ ਕਹਿੰਦੇ ਨੇ ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਮੇਰਾ ਇਹ ਦੁੱਖ ਕੱਟ ਦਿਓ, ਵੀ ਇੱਕ ਤਾਂ ਅੱਗ ਦੇ ਨਾਲ ਜਿਹੜਾ ਸੜਨਾ ਹੈ ਇਹ ਬੜਾ ਵੱਡਾ ਦੁੱਖ ਹੈ, ਤੇ ਦੂਸਰਾ ਮਾਤਾ ਦੇ ਗਰਭ ਦੇ ਵਿੱਚ 9 ਮਹੀਨੇ ਪੁੱਠੇ ਲਟਕਣਾ, ਇਹ ਵੀ ਬਹੁਤ ਵੱਡਾ ਦੁੱਖ ਹੈ। ਤੇ ਤੁਸੀਂ ਕਿਰਪਾ ਕਰਕੇ ਇੱਕ ਮੌਤ ਦਾ ਦੁੱਖ ਤੇ ਦੂਜਾ ਇਹ ਮਾਤਾ ਦੇ ਗਰਭ ਦਾ ਦੁੱਖ, ਇਹ ਮਹਾਰਾਜ ਮੇਰਾ ਕੱਟ ਦਿਓ। ਤੇ ਭਗਤ ਜੀ ਆਰੰਭ ਤੋਂ ਫਰਮਾਉਂਦੇ ਹਨ, ਜਿਹ ਮੁਖ ਪੰਚੋ ਅੰਮ੍ਰਿਤ ਖਾਏ, ਵੀ ਦੇਖ ਲਓ ਜਿਸ ਮੁਖ ਦੇ ਨਾਲ ਇਹ ਮਨੁੱਖ ਪੰਜੇ ਅੰਮ੍ਰਿਤ ਖਾਂਦਾ ਹੈ, ਉਹ ਪੰਜ ਅੰਮ੍ਰਿਤ ਕਿਹੜੇ ਨੇ? ਜਿਹੜੇ ਚੰਗੇ ਸੁੰਦਰ ਪਦਾਰਥ ਨੇ, ਦੁੱਧ, ਦਹੀਂ, ਘਿਓ ਅਤੇ ਸ਼ਹਿਦ ਤੇ ਖੰਡ, ਇਹ ਪੰਜ ਜਿਹੜੇ ਅੰਮ੍ਰਿਤ ਮੰਨੇ ਹੋਏ ਨੇ, ਕਿਉਂਕਿ ਪਦਾਰਥ ਬੜੇ ਮਿੱਠੇ ਨੇ, ਪੌਸ਼ਟਿਕ ਨੇ। ਭਗਤ ਜੀ ਕਹਿੰਦੇ ਨੇ ਜਿਸ ਮੂੰਹ ਦੇ ਨਾਲ ਇਹ ਪੰਜੇ ਅੰਮ੍ਰਿਤ ਖਾਂਦਾ ਸੀ, ਭਾਵ ਬੜੇ ਮਿੱਠੇ ਪਦਾਰਥ ਖਾਂਦਾ ਸੀ, ਦੁੱਧ ਘਿਓ ਚੂਰੀਆਂ ਕੁੱਟ ਕੁੱਟ ਕੇ ਖਾਂਦਾ ਸੀ, ਤੇ ਮੁਖ ਦੇਖਤ ਲੂਕਟ ਲਾਏ। ਹੁਣ ਸਾਰਿਆਂ ਦੇ ਦੇਖਦਿਆਂ ਹੋਇਆਂ ਹੁਣ ਉਸੇ ਮੂੰਹ ਨੂੰ ਲੂਕਟ ਦਾ ਅਰਥ ਹੈ ਲਾਂਬੂ ਲਾਇਆ ਜਾ ਰਿਹਾ। ਜਿਸ ਮੂੰਹ ਦੇ ਨਾਲ ਇਹ ਪੰਜੇ ਅੰਮ੍ਰਿਤ ਵਰਗੇ ਅਮੋਲਕ ਪਦਾਰਥ ਖਾਂਦਾ ਸੀ, ਸਭ ਦੇ ਦੇਖਦਿਆਂ ਉਸੇ ਮੂੰਹ ਨੂੰ ਹੁਣ ਲੂਕਟ ਦਾ ਅਰਥ ਹੈ ਵੀ ਅੱਗ ਦਾ ਲਾਂਬੂ ਲਾਇਆ ਜਾ ਰਿਹਾ ਹੈ।
ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ, ਅਗਨ ਦਹ ਅਰ ਗਰਭ ਬਸੇਰਾ ਰਹਾਓ।
ਭਗਤ ਜੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਤਰਲਾ ਕਰਦੇ ਨੇ, ਹੇ ਪਾਤਸ਼ਾਹ ਵਾਹਿਗੁਰੂ ਜੀ ਕਿਰਪਾ ਕਰੋ, ਮੇਰਾ ਇੱਕ ਦੁੱਖ ਕੱਟ ਦਿਓ। ਉਹ ਕਿਹੜਾ ਇੱਕ ਦੁੱਖ ਹੈ? ਅਗਨ ਦਹ, ਇੱਕ ਤਾਂ ਅੱਗ ਵਿੱਚ ਸੜਨਾ ਤੇ ਦੂਸਰਾ ਮਾਤਾ ਦੇ ਗਰਭ ਦੇ ਵਿੱਚ ਵਸਣਾ, ਇਹ ਮੇਰਾ ਦੁੱਖ ਕੱਟ ਦਿਓ। ਅਥਵਾ ਮੇਰਾ ਇੱਕ ਦੁੱਖ ਕੱਟ ਦਿਓ, ਉਹ ਕੀ ਹੈ? ਗਰਭ ਬਸੇਰਾ, ਜਿਹੜਾ ਮਾਤਾ ਦੇ ਗਰਭ ਦੇ ਵਿੱਚ ਵਸਣਾ ਹੈ। ਜਿਹੜਾ ਮਾਤਾ ਦੇ ਗਰਭ ਦੇ ਵਿੱਚ ਨਹੀਂ ਆਵੇਗਾ, ਤੇ ਫਿਰ ਉਹਨੂੰ ਨਾ ਤੇ ਜਨਮ ਲੈਣਾ ਪੈਂਦਾ, ਨਾ ਹੀ ਅੱਗ ਵਿੱਚ ਛੱਡਣਾ ਪਵੇਗਾ। ਇਸ ਲਈ ਇੱਕ ਦੁੱਖ ਹੈ ਮਾਤਾ ਦੇ ਗਰਭ ਦਾ, ਉਹ ਕਿਰਪਾ ਕਰਕੇ ਕੱਟ ਦਿਓ, ਤੇ ਉਹਦੇ ਨਾਲ ਹੀ ਜੁੜਿਆ ਦੂਜਾ ਦੁੱਖ ਅਗਨ ਦਾ ਹੈ, ਅੱਗ ਵਿੱਚ ਛੱਡਣਾ, ਤੇ ਇਹ ਮੇਰਾ ਦੁੱਖ ਕੱਟ ਦਿਓ।
ਕਾਇਆ ਬਿਗੋਤੇ ਬਹੁ ਵਿਦ ਪਾਤੇ, ਕੋ ਜਾਰੇ ਕੋ ਗੱਡ ਲੈ ਮਾਟੀ।
ਰਹਾਓ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਨੇ, ਇਹ ਜਿਹੜੀ ਕਾਇਆ ਦੇਹ ਹੈ, ਬਿਗੋਤੀ ਖਰਾਬ ਹੁੰਦੀ ਹੈ, ਬਹੁ ਵਿਦ ਭਾਂਤੀ, ਬਹੁਤ ਤਰੀਕਿਆਂ ਦੇ ਨਾਲ ਤੇ ਬੜੇ ਢੰਗਾਂ ਦੇ ਨਾਲ ਇਹ ਕਾਇਆ ਦੇਹ ਖਰਾਬ ਹੁੰਦੀ ਹੈ। ਉਹ ਕਿਵੇਂ? ਕੋ ਜਾਰੇ ਕੋ ਗੱਡ ਲੈ ਮਾਟੀ, ਕੋਈ ਤੇ ਇਸ ਮ੍ਰਿਤਕ ਦੇਹ ਨੂੰ ਅੱਗ ਵਿੱਚ ਸਾੜ ਦਿੰਦਾ ਹੈ, ਤੇ ਕੋਈ ਉਸ ਨੂੰ ਮਿੱਟੀ ਵਿੱਚ ਗੱਡ ਦਿੰਦਾ ਹੈ। ਅੱਜ ਜਿਵੇਂ ਮੁਸਲਮਾਨ ਨੇ, ਈਸਾਈ ਲੋਕ ਨੇ, ਇਹ ਜਿਹੜੇ ਪੱਛਮੀ ਧਰਮ ਨੇ, ਇਹ ਮੁਰਦੇ ਨੂੰ ਦਫਨਾਉਂਦੇ ਨੇ, ਤੇ ਜਿਹੜੇ ਪੂਰਬ ਦੇ ਲੋਕ ਨੇ ਉਹ ਅੱਗ ਵਿੱਚ ਸਾੜ ਦਿੰਦੇ ਨੇ। ਹੈ ਤੇ ਦੋਵੇਂ ਹੀ ਦਸ਼ਾ ਮਾੜੀਆਂ ਨੇ ਨਾ। ਕਾਇਆ ਬਿਗੂਤੀ ਬਹੁ ਵਿਦ ਪੰਥੀ, ਇਹ ਜਿਹੜੀ ਕਾਇਆ ਹੈ ਬਹੁਤ ਤਰੀਕਿਆਂ ਦੇ ਨਾਲ, ਅਨੇਕਾਂ ਢੰਗਾਂ ਦੇ ਨਾਲ ਖਰਾਬ ਹੁੰਦੀ ਹੈ। ਕੋਈ ਇਸ ਨੂੰ ਅੱਗ ਵਿੱਚ ਸਾੜ ਦਿੰਦਾ, ਤੇ ਕੋਈ ਇਸ ਨੂੰ ਮਿੱਟੀ ਵਿੱਚ ਗੱਡ ਦਿੰਦਾ ਹੈ।
ਕਹੋ ਕਬੀਰ ਹਰ ਚਰਨ ਦਿਖਾਵੋ, ਪਾਛੇ ਤੇ ਜਮ ਕਿਉਂ ਨਾ ਪਠਾਵੋ।
ਲੋ ਭਗਤ ਜੀ ਕਹਿੰਦੇ ਨੇ ਸਮਾਂ ਤੇ ਸਾਰਿਆਂ ਤੇ ਆਉਣਾ ਹੈ। ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬੰਤਾ, ਕਹੋ ਕਉ ਹੈ ਕਾਂ ਕਾ। ਪਰ ਭਗਤ ਜੀ ਕਹਿੰਦੇ ਨੇ ਹੇ ਵਾਹਿਗੁਰੂ ਜੀ, ਸਾਡੀ ਇੱਕ ਬੇਨਤੀ ਹੈ, ਕਹੋ ਕਬੀਰ ਹਰ ਚਰਨ ਦਿਖਾਵੋ। ਭਗਤ ਕਬੀਰ ਜੀ ਕਹਿੰਦੇ ਨੇ ਹੇ ਵਾਹਿਗੁਰੂ ਜੀ, ਇੱਕ ਵਾਰੀ ਸਾਨੂੰ ਆਪਣੇ ਚਰਨਾਂ ਦੇ ਦਰਸ਼ਨ ਬਖਸ਼ਿਸ਼ ਕਰ ਦਿਓ, ਇੱਕ ਵਾਰੀ ਤੁਹਾਡੇ ਚਰਨਾਂ ਦੇ ਦੀਦਾਰ ਹੋ ਜਾਣ, ਪਾਛਾ ਤੇ ਜਮ ਕਿਉਂ ਨਾ ਪਠਾਵੋ। ਉਦੋਂ ਪਿੱਛੋਂ ਭਾਵੇਂ ਜਮਦੂਤ ਘੱਲ ਹੀ ਦਿਓ, ਫਿਰ ਮੈਨੂੰ ਕੋਈ ਪਰਵਾਹ ਨਹੀਂ ਹੈ, ਕਿਉਂਕਿ ਜਦੋਂ ਇੱਕ ਵਾਰੀ ਵਾਹਿਗੁਰੂ ਦੇ ਚਰਨ ਦਿਸ ਪਏ ਨਾ, ਤੇ ਫਿਰ ਜਮਦੂਤਾਂ ਨੇ ਨੇੜੇ ਆਉਣਾ ਹੀ ਨਹੀਂ। ਜਿੱਥੇ ਵਾਹਿਗੁਰੂ ਦੇ ਚਰਨ ਆ ਜਾਂਦੇ ਨੇ, ਜਮਦੂਤ ਉੱਥੇ ਕਿਵੇਂ ਨੇੜੇ ਆ ਸਕਦੇ ਨੇ, ਕਿਵੇਂ ਨੇੜੇ ਫੜਕ ਸਕਦੇ ਨੇ? ਕਦੇ ਵੀ ਨਹੀਂ ਹੋ ਸਕਦਾ। ਜਿਵੇਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਦਾ ਪ੍ਰਸੰਗ ਆਉਂਦਾ ਹੈ, ਭਾਈ ਪ੍ਰਾਣਾ ਜੀ ਇੱਕ ਵਾਰੀ ਆਪਣੇ ਨਗਰ ਵੱਲ ਜਾ ਰਹੇ ਸਨ, ਤੇ ਰਸਤੇ ਦੇ ਵਿੱਚ ਇਹ ਕੋਈ ਸੱਜਣ ਮਿਲਿਆ, ਉਹ ਬਿਮਾਰ ਸੀ, ਤੇ ਭਾਈ ਪ੍ਰਾਣਾ ਜੀ ਨੇ ਪੁੱਛ ਲਿਆ, ਭਾਈ ਕੀ ਗੱਲ ਹੈ? ਕਹਿੰਦਾ, ਮਹਾਰਾਜ ਮੈਂ ਇੱਕ ਮੁਸਾਫ਼ਰ ਹਾਂ, ਪਰ ਮੈਨੂੰ ਬੁਖਾਰ ਚੜਿਆ ਹੋਇਆ। ਕਹਿੰਦੇ, ਦੱਸ ਫਿਰ ਅਸੀਂ ਤੇਰੀ ਕੀ ਸੇਵਾ ਕਰ ਸਕਦੇ ਹਾਂ? ਉਹ ਕਹਿਣ ਲੱਗਾ, ਮਹਾਰਾਜ ਮੇਰੇ ਕੋਲ ਕਾਫ਼ੀ ਸਮਾਨ ਹੈ, ਭਾਰ ਹੈ, ਇਹ ਜੇ ਤੁਸੀਂ ਚੁੱਕ ਲਵੋ ਤੇ ਮੈਂ ਹੌਲੀ ਹੌਲੀ ਚੱਲ ਕੇ ਆਪਦੇ ਪਿੰਡ ਪਹੁੰਚ ਜਾਵਾਂਗਾ। ਭਗਤ ਜੀ ਕਹਿਣ ਲੱਗੇ, ਚੰਗਾ ਗੁਰਮੁਖਾ, ਸਮਾਨ ਤੇਰਾ ਅਸੀਂ ਚੁੱਕਦੇ ਹਾਂ, ਤੇ ਤੂੰ ਪੈਦਲ ਹੌਲੀ ਹੌਲੀ ਚੱਲ ਕੇ ਆਪਣੇ ਪਿੰਡ ਵੱਲ ਨੂੰ ਕੂਚ ਕਰ। ਕਹਿਣ ਲੱਗਾ, ਸਤ ਬਚਨ। ਹੁਣ ਜਦੋਂ ਇਹ ਭਾਈ ਪ੍ਰਾਣਾ ਜੀ ਨਾਲ ਤੁਰਿਆ, ਹੁਣ ਇਹ ਪਟਵਾਰੀ ਸੀ, ਪੜ੍ਹਿਆ ਲਿਖਿਆ ਸੀ, ਗੱਲਾਂ ਕਰਨ ਦੀ ਆਦਤ ਸੀ। ਸੰਸਾਰੀ ਲੋਕਾਂ ਨੂੰ ਐਸਾ ਸੁਭਾਅ ਹੁੰਦਾ ਹੀ ਹੈ, ਇਹ ਲੱਗਿਆ ਗੱਲਾਂ ਇੱਧਰ ਉੱਧਰ ਦੀਆਂ ਕਰਨ। ਭਾਈ ਪ੍ਰਾਣਾ ਜੀ ਕਹਿਣ ਲੱਗੇ, ਗੁਰਮੁਖਾ, ਇਹ ਗੱਲਾਂ ਕਰਨ ਦਾ ਕੋਈ ਮਤਲਬ ਨਹੀਂ, ਹਾਂ ਜਾਂ ਤੇ ਬਾਣੀ ਪੜ੍ਹ ਤੇ ਜਾਂ ਬਾਣੀ ਸੁਣ। ਕਹਿੰਦਾ, ਮਹਾਰਾਜ, ਮੈਨੂੰ ਤੇ ਪੜ੍ਹਨੀ ਆਉਂਦੀ ਨਹੀਂ, ਮੈਨੂੰ ਬਾਣੀ ਯਾਦ ਨਹੀਂ। ਭਗਤ ਜੀ ਕਹਿੰਦੇ, ਮੈਂ ਸੁਣਾਉਣਾ ਹਾਂ। ਉਸ ਵੇਲੇ ਭਾਈ ਪ੍ਰਾਣਾ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਅਤੇ ਅੱਗੇ ਅੱਗੇ ਭਾਈ ਪ੍ਰਾਣਾ ਜੀ ਪਿੱਛੇ ਪਿੱਛੇ ਤੁਰਿਆ ਜਾਂਦਾ ਹੈ ਅਤੇ ਜਦੋਂ ਨੂੰ ਸੁਖਮਨੀ ਸਾਹਿਬ ਦਾ ਪਾਠ ਪੂਰਾ ਹੋਇਆ, ਇਹਦਾ ਨੇੜੇ ਪਿੰਡ ਸੀ ਅਤੇ ਉੱਥੇ ਪਿੰਡ ਪਹੁੰਚ ਗਏ ਨੇ ਅਤੇ ਭਾਈ ਪ੍ਰਾਣਾ ਜੀ ਇਹਨੂੰ ਛੱਡ ਕੇ ਜਦੋਂ ਵਾਪਸ ਮੁੜਨ ਲੱਗੇ, ਮਨ ਵਿੱਚ ਤਰਸ ਆਇਆ ਅਤੇ ਇਹਦੇ ਮੱਥੇ ਵੱਲ ਦੇਖ ਕੇ ਕਹਿਣ ਲੱਗੇ, ਗੁਰਮੁਖਾ, ਤੇਰੀ ਤੇ ਉਮਰ ਬਹੁਤ ਥੋੜ੍ਹੀ ਰਹਿ ਗਈ ਹੈ, ਬਸ ਇਸ ਇੱਕ ਹਫ਼ਤਾ ਤੇਰੀ ਉਮਰ ਹੈ, ਇੱਕ ਹਫ਼ਤੇ ਦੇ ਵਿੱਚ ਵਿੱਚ ਤੂੰ ਚੜ੍ਹਾਈ ਕਰ ਜਾਣੀ ਹੈ। ਇਹ ਇੱਕਦਮ ਘਬਰਾ ਗਿਆ, ਕਹਿਣ ਲੱਗਾ, ਮਹਾਰਾਜ, ਫਿਰ ਦੱਸੋ ਮੈਂ ਕੀ ਕਰਾਂ। ਕਹਿੰਦੇ, ਹੁਣ ਇੱਕੋ ਹੀ ਗੱਲ ਹੈ, ਬਈ ਤੂੰ ਜਿੰਨਾ ਚਿਰ ਤੱਕ ਤੇਰਾ ਸਰੀਰ ਹੈ, ਤੇਰੇ ਸਰੀਰ ਵਿੱਚ ਸਵਾਸ ਚੱਲ ਰਹੇ ਨੇ, ਤੂੰ ਓਨਾ ਚਿਰ ਤੱਕ ਵਾਹਿਗੁਰੂ ਵਾਹਿਗੁਰੂ ਜਪੀ ਚੱਲ। ਕਹਿਣ ਲੱਗਾ ਸਤ ਬਚਨ, ਅਤੇ ਨਾਲ ਹੀ ਭਗਤ ਜੀ ਕਹਿਣ ਲੱਗੇ, ਜਦੋਂ ਆਉਂਦੇ ਸਮੇਂ ਤੈਨੂੰ ਜਮਦੂਤ ਲੈਣ ਵਾਸਤੇ ਆਉਣਗੇ, ਤੇਰੇ ਕੋਲ ਨਾਮ ਹੋਵੇਗਾ, ਉਹ ਤੈਨੂੰ ਮਾਰ ਨਹੀਂ ਸਕਣਗੇ, ਤੂੰ ਡਰੀ ਨਾ। ਉਹ ਤੈਨੂੰ ਇੱਥੋਂ ਲਿਜਾ ਕੇ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਕਰਨਗੇ ਔਰ ਉੱਥੇ ਧਰਮਰਾਜ ਨੇ ਤੇਰੇ 'ਤੇ ਇੱਕ ਸਵਾਲ ਕਰਨਾ, ਬਈ ਤੂੰ ਦੱਸ ਵੀ ਜਿਹੜੀ ਕਿਸੇ ਪੂਰਨ ਗੁਰਸਿੱਖ ਮਹਾਂਪੁਰਖ ਦੀ ਸੰਗਤ ਕੀਤੀ ਹੈ ਜਾਂ ਅਖੀਰ ਦੇ ਸਮੇਂ ਨਾਮ ਜਪਿਆ, ਉਹਦਾ ਫਲ ਪਹਿਲਾਂ ਲੈਣਾ ਹੈ ਅਤੇ ਜਾਂ ਕੀਤੇ ਕਰਮਾਂ ਦਾ ਫਲ ਪਹਿਲਾਂ ਭੋਗਣਾ। ਤੂੰ ਇਹ ਗੱਲ ਯਾਦ ਰੱਖੀ, ਤੂੰ ਇਹ ਗੱਲ ਕਹਿਣੀ ਹੈ ਬਈ ਪੂਰਨ ਗੁਰਸਿੱਖ ਮਹਾਂਪੁਰਖ ਦੀ ਸੰਗਤ ਦਾ ਫਲ ਅਤੇ ਜਿਹੜਾ ਮੈਂ ਨਾਮ ਜਪਿਆ ਉਹਦਾ ਫਲ ਪਹਿਲਾਂ ਦੇ ਦਿਓ, ਬਾਕੀ ਗੱਲਾਂ ਪਿੱਛੋਂ ਹੋਣਗੀਆਂ। ਸੋ ਉਸੇ ਤਰ੍ਹਾਂ ਹੀ ਹੋਇਆ, ਜਦੋਂ ਇਹ ਸੱਤਵੇਂ ਦਿਨ ਚੜ੍ਹਾਈ ਕਰਦਾ ਹੈ, ਜਮਦੂਤ ਇਸ ਨੂੰ ਲੈਣ ਵਾਸਤੇ ਹੈ, ਬਿਲਕੁਲ ਨਹੀਂ ਡਰਿਆ ਅਤੇ ਜਮਦੂਤ ਇਸ ਨੂੰ ਧਰਮਰਾਜ ਦੇ ਪਾਸ ਲੈ ਗਏ ਅਤੇ ਧਰਮਰਾਜ ਨੇ ਇਸ 'ਤੇ ਕਰਮਾਂ ਦਾ ਲੇਖਾ ਜੋਖਾ ਕੀਤਾ। ਕਹਿਣ ਲੱਗਾ, ਹੁਣ ਤੂੰ ਦੱਸ, ਪਹਿਲਾਂ ਜੋ ਪੂਰਨ ਮਹਾਂਪੁਰਖਾਂ ਦੀ ਸੰਗਤ ਕੀਤੀ, ਨਾਮ ਜਪੇ, ਉਹਦਾ ਫਲ ਪਹਿਲਾਂ ਲੈਣਾ ਅਤੇ ਜਾਂ ਬਾਕੀ ਹੋਰ ਕਰਮਾਂ ਦਾ ਫਲ ਪਹਿਲਾਂ ਲੈਣਾ? ਕਹਿੰਦਾ, ਪਹਿਲਾਂ ਸੰਗਤ ਦਾ ਅਤੇ ਨਾਮ ਦਾ ਫਲ ਦੇ ਦਿਓ। ਧਰਮਰਾਜ ਜਮਦੂਤਾਂ ਨੂੰ ਕਹਿਣ ਲੱਗਾ, ਚੰਗਾ, ਇਸ ਨੂੰ ਗੁਰਪੁਰੀ ਵਿੱਚ ਲੈ ਜਾਓ ਜਿੱਥੇ ਗੁਰੂ ਨਾਨਕ ਦੇ ਸਿੱਖ ਵੱਸਦੇ ਨੇ, ਅਤੇ ਨਾਲ ਉਹਨੂੰ ਇਹ ਗੱਲ ਆਖੀ ਵੀ ਜਿੰਨਾ ਚਿਰ ਤੂੰ ਸੰਗਤ ਕੀਤੀ ਹੈ, ਨਾਮ ਜਪਿਆ, ਓਨਾ ਸਮਾਂ ਉੱਥੇ ਰਹਿਣਾ, ਉਸ ਤੋਂ ਬਾਅਦ ਫਿਰ ਤੂੰ ਆਪਣੇ ਆਪ ਹੀ ਬਾਹਰ ਆ ਜਾਵੀਂ, ਫਿਰ ਤੇਰੇ ਬਾਕੀ ਹੋਰ ਕਰਮਾਂ ਦਾ ਹਿਸਾਬ ਕਿਤਾਬ ਕੀਤਾ ਜਾਵੇਗਾ। ਕਹਿੰਦਾ, ਚਲੋ ਠੀਕ ਹੈ। ਇੰਨੀ ਗੱਲ ਕਹੀ ਅਤੇ ਇਹਨੂੰ ਜਮਦੂਤ ਉੱਥੇ ਗੁਰਪੁਰੀ ਵਿੱਚ ਲੈ ਗਏ, ਉਹ ਅੱਗੇ ਜਾ ਨਹੀਂ ਸੀ ਸਕਦੇ ਅਤੇ ਇਹਨੂੰ ਭੇਜ ਦਿੱਤਾ। ਇਹ ਜਦੋਂ ਅੱਗੇ ਗਿਆ ਹੈ ਅਤੇ ਭਾਈ ਪ੍ਰਾਣਾ ਜੀ ਉਹ ਪਹਿਲਾਂ ਹੀ ਅੱਗੇ ਬੈਠੇ ਨੇ, ਪਰਮੇਸ਼ਰ ਦੀ ਦਰਗਾਹ ਵਿੱਚ ਗੁਰਪੁਰੀ ਵਿੱਚ ਪਹਿਲਾਂ ਹੀ ਬੈਠੇ ਨੇ, ਵੇਖ ਕੇ ਬੜਾ ਖੁਸ਼ ਹੋਇਆ। ਕਹਿਣ ਲੱਗਾ ਵੀ ਇਹ ਤੇ ਕਮਾਲ ਹੋ ਗਈ, ਮੈਂ ਇਹਨਾਂ ਦੇ ਪਹਿਲਾਂ ਉੱਥੇ ਦਰਸ਼ਨ ਕੀਤੇ ਸਨ ਅਤੇ ਹੁਣ ਇੱਥੇ ਵੀ ਹੋ ਗਏ ਨੇ, ਇਹਦਾ ਮਤਲਬ ਇਹ ਹੈ ਵਾਹਿਗੁਰੂ ਦੇ ਪਿਆਰਿਆਂ ਦੀ ਦਰਗਾਹ ਵਿੱਚ ਵੀ ਪਹੁੰਚ ਹੁੰਦੀ ਹੈ। ਅਤੇ ਹੁਣ ਜਦੋਂ ਇਹ ਉੱਥੇ ਚੱਲਿਆ ਗਿਆ ਅਤੇ ਇਹਨੇ ਮੱਥਾ ਟੇਕਿਆ ਸੰਗਤ ਵਿੱਚ ਜਾ ਕੇ ਅਤੇ ਭਾਈ ਪ੍ਰਾਣਾ ਜੀ ਦੇ ਕੋਲ ਜਾ ਕੇ ਉਹਨਾਂ ਨੂੰ ਵੀ ਨਮਸਤਕ ਹੋਇਆ ਅਤੇ ਫਿਰ ਕਹਿਣ ਲੱਗਾ, ਮਹਾਰਾਜ, ਤੁਹਾਡੀ ਕਿਰਪਾ ਨਾਲ ਮੈਂ ਇੱਥੇ ਆ ਤੇ ਗਿਆ ਹਾਂ, ਪਰ ਬਾਹਰ ਜਮਦੂਤ ਖੜ੍ਹੇ ਨੇ, ਉਹਨਾਂ ਨੇ ਇਹ ਗੱਲ ਆਖੀ ਜਿੰਨਾ ਸਮਾਂ ਸੰਗਤ ਕੀਤੀ, ਨਾਮ ਜਪਿਆ, ਉਨਾ ਸਮਾਂ ਹੀ ਉੱਥੇ ਰਹਿਣਾ, ਹੁਣ ਤੁਸੀਂ ਦੱਸੋ ਮੈਂ ਕੀ ਕਰਾਂ। ਅਤੇ ਉਸ ਵੇਲੇ ਭਾਈ ਪ੍ਰਾਣਾ ਜੀ ਕਹਿਣ ਲੱਗੇ, ਗੁਰਮੁਖਾ, ਹੁਣ ਡਰਨ ਦੀ ਘਬਰਾਉਣ ਦੀ ਲੋੜ ਨਹੀਂ, ਜਿੱਥੇ ਤੂੰ ਪਹੁੰਚਣਾ ਸੀ ਪਹੁੰਚ ਗਿਆ ਅਤੇ ਹੁਣ ਇੱਥੇ ਕੋਈ ਜਮਦੂਤ ਅਤੇ ਕੋਈ ਜਮਦੂਤਾਂ ਦਾ ਜਥੇਦਾਰ ਇੱਥੇ ਨਹੀਂ ਆ ਸਕਦਾ, ਤੂੰ ਬੇਫਿਕਰ ਹੋ ਕੇ ਇੱਥੇ ਰਹਿ, ਕੋਈ ਤੇਰੀ ਵਾਹ ਵੱਲ ਨਹੀਂ ਝਾਕ ਸਕਦਾ। ਉਹ ਤੇ ਨਿਸ਼ਚਿੰਤ ਹੋ ਕੇ ਉੱਥੇ ਬੈਠ ਗਿਆ। ਜਮਦੂਤ ਬਾਹਰ ਉਡੀਕਦੇ ਰਹੇ, ਜਦੋਂ ਵਾਪਸ ਮੁੜ ਕੇ ਨਾ ਆਇਆ ਅਤੇ ਬੜੇ ਖਫਾ ਹੋਏ, ਧਰਮਰਾਜ ਨੂੰ ਆ ਕੇ ਕਹਿਣ ਲੱਗੇ, ਅਸੀਂ ਨਹੀਂ ਤੁਹਾਡੀ ਨੌਕਰੀ ਕਰ ਸਕਦੇ, ਜਾਂ ਤਾਂ ਸਾਨੂੰ ਅਧਿਕਾਰ ਦਿਓ, ਅਸੀਂ ਉਹਨੂੰ ਉੱਥੋਂ ਜਾ ਕੇ ਲੈ ਆਈਏ, ਜੇ ਐਸਾ ਨਹੀਂ ਕਰੋਗੇ ਤਾਂ ਫਿਰ ਅਸੀਂ ਤੁਹਾਡੀ ਡਿਊਟੀ ਨਹੀਂ ਨਿਭਾ ਸਕਦੇ। ਅਤੇ ਉਸ ਵੇਲੇ ਧਰਮਰਾਜ ਨੇ ਫਿਰ ਇਹਨਾਂ ਨੂੰ ਆਖਿਆ, ਭਲਿਓ ਲੋਕੋ, ਇਹੋ ਜਿਹੀ ਗਲਤੀ ਨਾ ਕਰ ਬੈਠਿਓ, ਜਿੱਥੇ ਗੁਰੂ ਨਾਨਕ ਦਾ ਰਾਜ ਹੈ ਉੱਥੇ ਤੁਸੀਂ ਬਿਲਕੁਲ ਜਾ ਕੇ ਪੈਰ ਨਹੀਂ ਪਾਉਣਾ। ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਗੁਰੂ ਦੇ ਬਚਨ ਨੇ, ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਹੁਣਾ ਹੋ ਨਾ ਤੂੰ ਨਹਿ ਛੁਟੇ ਹੈ ਨਿਕਟ ਨਾ ਜਾਈਏ ਹੋ ਦੂਤ। ਇਹ ਜਮਦੂਤੋ ਜੇ ਤੁਸੀਂ ਸਤਸੰਗਤ ਵਿੱਚ ਚਲੇ ਗਏ, ਗੁਰਪੁਰੀ ਵਿੱਚ ਚਲੇ ਗਏ ਜਿੱਥੇ ਗੁਰੂ ਨਾਨਕ ਦਾ ਰਾਜ ਹੈ, ਤੇ ਨਾ ਕਹਿੰਦਾ ਮੈਂ, ਨਾ ਜਿਹੜਾ ਉਹਨਾਂ ਦਾ ਚੀਫ ਜਰਨਲ ਸੀ DGP ਕਹਿੰਦਾ, ਨਾ ਤੂੰ ਨਾ ਹੀ ਤੇਰੇ ਸੰਗੀ ਸਾਥੀ ਬਚਣਗੇ, ਸਾਰਿਆਂ ਨੂੰ ਸਜ਼ਾ ਮਿਲੇਗੀ। ਤੇ ਫਿਰ ਉਹ ਚੁੱਪ ਕਰਕੇ ਸ਼ਾਂਤ ਹੋ ਕੇ ਬੈਠ ਗਏ। ਇੱਕ ਇਤਿਹਾਸਕ ਵਾਕਿਆ ਹੈ ਤੇ ਇੱਥੇ ਭਗਤ ਕਬੀਰ ਜੀ ਵੀ ਉਸੇ ਸਿਧਾਂਤ ਦੇ ਨਾਲ ਮਿਲਦੀ ਜੁਲਦੀ ਗੱਲ ਕਰ ਰਹੇ ਹਨ ਕਿ ਹੇ ਵਾਹਿਗੁਰੂ ਜੀ, ਤੁਸੀਂ ਸਾਨੂੰ ਆਪਣੇ ਇੱਕ ਵਾਰੀ ਚਰਨ ਦਿਖਾ ਦਿਓ, ਭਾਵ ਸਾਡੇ ਅੰਦਰ ਨਾਮ ਪ੍ਰਗਟ ਕਰ ਦਿਓ। ਜਦੋਂ ਨਾਮ ਸਿਮਰਨ ਦਾ ਪ੍ਰਵਾਹ ਅੰਦਰੋਂ ਪ੍ਰਗਟ ਹੋ ਗਿਆ, ਪਾਛੇ ਤੇ ਜਮ ਕਿਉਂ ਨਾ ਪਠਾਵੋ, ਪਿੱਛੋਂ ਭਾਵੇਂ ਜਮਦੂਤ ਘੱਲ ਹੀ ਦਿਓ, ਪਰ ਜਦੋਂ ਹਿਰਦੇ ਵਿੱਚ ਨਾਮ ਵਸ ਗਿਆ, ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਏ, ਫਿਰ ਉਹ ਜਮਦੂਤ ਨੇੜੇ ਹੀ ਨਹੀਂ ਆ ਸਕਣਗੇ।
ਗੌੜੀ ਕਬੀਰ ਜੀ ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਰਾ ਖੈ ਕਵਨਾ।
ਲੋ ਭਗਤ ਕਬੀਰ ਜੀ ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ, ਇਹਦੀ ਉਥਾਨਕਾ ਇਸ ਤਰ੍ਹਾਂ ਮਹਾਂਪੁਰਖ ਦੱਸਦੇ ਸਨ। ਕਬੀਰ ਭਗਤ ਜੀ ਜਿੱਥੇ ਰਹਿੰਦੇ ਸਨ, ਉੱਥੇ ਨੇੜੇ ਹੀ ਉਸੇ ਮਹੱਲੇ ਦੇ ਵਿੱਚ ਇੱਕ ਵਿਸਵਾ ਦਾ ਵੀ ਘਰ ਸੀ। ਹੁਣ ਇੱਧਰ ਜਿਹੜੇ ਭਗਤ ਜੀ ਦੇ ਪ੍ਰੇਮੀ ਆਉਂਦੇ ਸਨ ਤੇ ਉਹਨਾਂ ਨੂੰ ਵੇਖ ਵੇਖ ਕੇ, ਇਹ ਜਿਹੜੇ ਵਿਸਵਾ ਦੇ ਪ੍ਰੇਮੀ ਸਨ ਉਹ ਬੜੇ ਔਖੇ ਹੁੰਦੇ। ਉਹ ਕਹਿਣ ਲੱਗੇ, ਇਹ ਕਿੱਥੋਂ ਪਿੱਪੜ ਲੱਗ ਗਿਆ, ਅਸੀਂ ਇੱਥੇ ਆਉਂਦੇ ਹਾਂ ਆਪਣੀ ਮਨ ਦੀ ਰੀਝ ਪੂਰੀ ਕਰਨ ਵਾਸਤੇ, ਤੇ ਇਹਦੇ ਜਿਹੜੇ ਸੰਗੀ ਸਾਥੀ ਸਾਨੂੰ ਵੇਖਦੇ ਨੇ, ਘੂਰਦੇ ਨੇ, ਇਹ ਗੱਲ ਚੰਗੀ ਨਹੀਂ ਹੈ। ਇਹ ਕੋਈ ਵਿਸਵਾ ਦਾ ਖਾਸ ਜਿਹੜਾ ਉਹਦਾ ਮਿੱਤਰ ਆਇਆ ਤੇ ਉਹਨੇ ਆਪਸ ਵਿੱਚ ਸਲਾਹ ਕੀਤੀ, ਕਹਿਣ ਲੱਗੇ ਕਿਉਂ ਨਾ ਆਪਾਂ ਕਬੀਰ ਭਗਤ ਕੁੱਲੀ ਵਿੱਚ ਹੀ ਰਹਿੰਦਾ ਨਾ, ਕੁੱਲੀ ਨੂੰ ਅੱਗ ਲਾ ਦਿਓ ਤੇ ਬਸ ਵਿੱਚ ਹੀ ਸੜ ਕੇ ਸਵਾਹ ਹੋ ਜਾਵੇਗਾ ਜਾਂ ਇੱਥੋਂ ਉੱਜੜ ਜਾਵੇਗਾ। ਲਓ ਹੁਣ ਉਸ ਵਿਸਵਾ ਦੇ ਜਿਹੜੇ ਪ੍ਰੇਮੀ ਨੇ, ਜੋ ਪਲੈਨਿੰਗ ਬਣਾਈ ਸੀ ਉਹਦੇ ਮੁਤਾਬਕ, ਜਦੋਂ ਰਾਤ ਪਈ ਤਾਂ ਉਸ ਵੇਲੇ ਉਹਨੇ ਜਾ ਕੇ ਭਗਤ ਜੀ ਦੇ ਘਰ ਨੂੰ ਕੁੱਲੀ ਨੂੰ ਅੱਗ ਲਾ ਦਿੱਤੀ ਤੇ ਜਦੋਂ ਅੱਗ ਲੱਗੀ, ਭਗਤ ਜੀ ਆਪਣੇ ਧਿਆਨ ਦੇ ਵਿੱਚ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਬੈਠੇ ਸਨ ਤੇ ਜਿਹੜੇ ਪ੍ਰੇਮੀ ਸਨ ਅਚਾਨਕ ਭੱਜੇ ਭੱਜੇ ਆਏ, ਕਹਿਣ ਲੱਗੇ ਭਗਤ ਜੀ ਵੀ ਆਪਣੇ ਘਰ ਨੂੰ ਅੱਗ ਲੱਗ ਗਈ ਹੈ, ਫਟਾਫਟ ਬਾਹਰ ਆ ਜਾਓ, ਅੱਗ ਲੱਗ ਗਈ ਹੈ, ਛੇਤੀ ਬਾਹਰ ਆਓ। ਤੇ ਜਦੋਂ ਸੇਵਾਦਾਰਾਂ ਨੇ ਰੌਲਾ ਪਾਇਆ ਤੇ ਭਗਤ ਜੀ ਜੋ ਵੀ ਕੁਛ ਹੋ ਰਿਹਾ ਸੀ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਸਮਝ ਰਹੇ ਸਨ ਤੇ ਉਹਨਾਂ ਨੇ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ। ਰਾਮ ਜਪਤ ਤਨ ਜਰ ਕੀ ਨਾ ਜਾਏ, ਰਾਮ ਨਾਮ ਚਿਤ ਰਹਿਆ ਸਮਾਏ। ਰਹਾਉ ਭਗਤ ਜੀ ਕਹਿੰਦੇ ਨੇ, ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਸਾਡਾ ਇਹ ਤਨ ਸਰੀਰ ਸੜ ਵੀ ਕਿਉਂ ਨਾ ਜਾਵੇ, ਸਾਨੂੰ ਕੋਈ ਪਰਵਾਹ ਨਹੀਂ ਹੈ। ਨਾਮ ਜਪਦਿਆਂ ਹੋਇਆਂ ਜੇ ਸਾਡਾ ਸਰੀਰ ਅੱਗ ਦੀ ਭੇਟਾ ਵੀ ਚੜ ਜਾਵੇ, ਸਾਨੂੰ ਕੋਈ ਪਰਵਾਹ ਨਹੀਂ ਹੈ। ਰਾਮ ਨਾਮ ਚਿੱਤ ਰਹਿਆ ਸਮਾਏ, ਕਿਉਂਕਿ ਸਾਡਾ ਚਿੱਤ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਰਿਹਾ ਹੈ, ਨਾਮ ਦੇ ਵਿੱਚ ਅਪੇਦ ਹੋ ਰਿਹਾ ਹੈ ਤੇ ਸਾਨੂੰ ਅੱਗ ਵਿੱਚ ਸੜ ਮਰਨ ਦਾ ਭੋਰਾ ਵੀ ਦੁੱਖ ਨਹੀਂ ਹੋਵੇਗਾ। ਕਿਉਂਕਿ ਜਦੋਂ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜਿਆ ਹੋਵੇ ਤੇ ਫਿਰ ਨਾ ਸੜ ਮਰਨ ਦਾ ਦੁੱਖ ਹੁੰਦਾ ਹੈ ਤੇ ਨਾ ਹੀ ਕੋਈ ਹੋਰ ਕਿਸੇ ਕਿਸਮ ਦਾ ਮੌਤ ਦਾ ਦੁੱਖ ਉਹਨੂੰ ਆ ਕੇ ਸਤਾ ਸਕਦਾ ਹੈ। ਭਗਤ ਜੀ ਨੇ ਪੂਰਨ ਪਿਆਰ ਦੀ ਅਵਸਥਾ ਤੇ ਭਰੋਸੇ ਵਾਲੀ ਅਵਸਥਾ ਵਿੱਚ ਇਹ ਸ਼ਬਦ ਉਚਾਰਨ ਕੀਤਾ, ਆਪੇ ਪਾਵਕ ਆਪੇ ਪਵਨਾ, ਜਾ ਰਹਿ ਖਸਮ ਤਾਂ ਰੱਖੇ ਕਵਨਾ। ਭਗਤ ਜੀ ਆਪਣੇ ਪ੍ਰੇਮੀਆਂ ਨੂੰ ਕਹਿੰਦੇ ਨੇ ਵੀ ਆਪੇ ਪਾਵਕ, ਵਾਹਿਗੁਰੂ ਆਪ ਹੀ ਅੱਗ ਰੂਪ ਹੈ, ਕਿਉਂਕਿ ਸਾਰਿਆਂ ਦੇ ਵਿੱਚ ਉਹੀ ਵਰਤ ਰਿਹਾ ਹੈ ਨਾ, ਅੱਗ ਵੀ ਉਹਦੇ ਪੈਦੇ ਵਿੱਚ ਹੀ ਪੈਵਨ ਪੈ ਵਿੱਚ ਅਗਨ ਕੱਢਾ ਵੇਗਾਰ, ਤੇ ਆਪੇ ਪਵਨਾ ਆਪੇ ਉਹ ਪਵਨ ਰੂਪ ਹੈ, ਹਵਾ ਰੂਪ ਹੈ, ਕਿਉਂਕਿ ਇੱਕ ਪਾਸੇ ਅੱਗ ਲੱਗੀ ਹੋਈ ਆ, ਦੂਜੇ ਪਾਸੇ ਤੇਜ਼ ਹਵਾ ਚੱਲ ਰਹੀ ਸੀ ਤੇ ਉਹ ਅੱਗ ਅੱਗੇ ਹੋਰ ਵੱਧ ਰਹੀ ਸੀ। ਇਸੇ ਲਈ ਭਗਤ ਜੀ ਕਹਿੰਦੇ ਨੇ ਘਬਰਾਉਣ ਦੀ ਲੋੜ ਨਹੀਂ, ਵੀ ਵਾਹਿਗੁਰੂ ਪਰਮੇਸ਼ਰ ਹੀ ਸਾਰੇ ਰੂਪਾਂ ਦੇ ਵਿੱਚ ਵਰਤ ਰਿਹਾ ਹੈ, ਆਪੇ ਉਹ ਅੱਗ ਰੂਪ ਹੈ, ਆਪੇ ਹਵਾ ਰੂਪ ਹੈ, ਜਾ ਰਹਿ ਖਸਮ ਤਾਂ ਰੱਖਿਆ ਕਵਣਾ। ਤੇ ਮੈਂ ਉਸ ਵਾਹਿਗੁਰੂ ਦਾ ਭਗਤ ਹਾਂ, ਉਹਦਾ ਨਾਮ ਜਪਦਾ ਹਾਂ, ਜੇ ਮੇਰਾ ਮਾਲਕ ਮੈਨੂੰ ਸਾੜਨਾ ਚਾਹੁੰਦਾ ਤੇ ਮੈਨੂੰ ਕੌਣ ਰੱਖ ਸਕਦਾ, ਕੋਈ ਵੀ ਨਹੀਂ ਬਚਾ ਸਕਦਾ। ਇਸ ਲਈ ਮੈਨੂੰ ਜਿਵੇਂ ਵਾਹਿਗੁਰੂ ਦੀ ਮੌਜ ਹੈ, ਜਿਵੇਂ ਉਹਦੀ ਰਜ਼ਾ ਹੈ, ਉਹਦੇ ਵਿੱਚ ਹੀ ਮੈਨੂੰ ਰਹਿਣਾ ਚੰਗਾ ਲੱਗਦਾ ਹੈ।
ਰਾਮ ਜਪਤ ਤਨ ਜਰ ਕੀ ਨਾ ਜਾਏ, ਰਾਮ ਨਾਮ ਚਿਤ ਰਹਿਆ ਸਮਾਏ ਰਹਾਓ।
ਲੋ ਭਗਤ ਜੀ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਭਾਵੇਂ ਸਰੀਰ ਮੇਰਾ ਸੜ ਵੀ ਕਿਉਂ ਨਾ ਜਾਵੇ, ਮੈਨੂੰ ਕੋਈ ਇਸ ਦੀ ਪਰਵਾਹ ਨਹੀਂ ਹੈ, ਕਿਉਂਕਿ ਮੇਰਾ ਚਿੱਤ ਵਾਹਿਗੁਰੂ ਦੇ ਨਾਮ ਦੇ ਵਿੱਚ ਇੰਨਾ ਖੁਭਿਆ ਹੋਇਆ, ਇੰਨਾ ਲੀਨ ਹੋਇਆ ਹੋਇਆ ਹੈ, ਮੈਨੂੰ ਨਾ ਤੇ ਅੱਗ ਵਿੱਚ ਸਣ ਮਰਨ ਦਾ ਦੁੱਖ ਪ੍ਰਤੀਤ ਹੋ ਰਿਹਾ ਹੈ, ਤੇ ਨਾਲ ਹੀ ਮੈਨੂੰ ਸਾਰੇ ਪਾਸੇ ਅੱਗ ਦੇ ਵਿੱਚ ਵੀ, ਹਵਾ ਦੇ ਵਿੱਚ ਵੀ, ਜ਼ਰੇ ਜ਼ਰੇ ਵਿੱਚ ਵੀ ਮੈਨੂੰ ਵਾਹਿਗੁਰੂ ਦੇ ਦੀਦਾਰ ਹੋ ਰਹੇ ਹਨ।
ਕਾਕੋ ਜਰੈ ਕਹੇ ਹੋਏ ਹਨ, ਨਟ ਵਟ ਖੇਲੈ ਸਾਰੰਗ ਪਾਨ।
ਲੋਰ ਹਾਉ ਬਿਸਰਾਮ ਦੇ ਕੇ ਭਗਤ ਜੀ ਕਹਿਣ ਲੱਗੇ, ਕਾਕੋ ਜਰੈ, ਤੁਸੀਂ ਕਹਿੰਦੇ ਵੀ ਅੱਗ ਲੱਗੀ ਹੋਈ ਹੈ, ਘਰ ਸੜ ਰਿਹਾ ਹੈ, ਕਾਕੋ ਜਰੈ, ਵੀ ਕੌਣ ਦੱਸੋ, ਕਾਕੋ ਜਰੈ, ਕੌਣ ਕੋਈ ਸੜ ਰਿਹਾ ਹੈ, ਤੇ ਕਾਹੇ ਹੋਏ ਹਨ, ਤੇ ਵੀ ਕਿਸ ਗੱਲ ਦੀ ਕਿਸੇ ਦੀ ਹਾਨੀ ਹੋ ਰਹੀ ਹੈ, ਕਿਸੇ ਦਾ ਨੁਕਸਾਨ ਹੋ ਰਿਹਾ ਹੈ, ਦੱਸੋ ਕਾਕੋ ਜਰੈ, ਕੌਣ ਕਿਸੇ, ਕੌਣ ਕੋਈ ਸੜ ਰਿਹਾ ਹੈ, ਤੇ ਕਿਸੇ ਦੀ ਕੀ ਕੋਈ ਕੋਈ ਹਾਨੀ ਦਾ ਅਰਥ ਹੈ, ਵੀ ਕੋਈ ਤਬਾਹੀ ਹੋ ਰਹੀ ਹੈ, ਕਿਸੇ ਦਾ ਨੁਕਸਾਨ ਹੋ ਰਿਹਾ ਹੈ। ਨਟਵਟ ਖੇਲੇ ਸਾਰੰਗ ਪਾਨ, ਸਾਨੂੰ ਤੇ ਇਉਂ ਜਾਪ ਰਿਹਾ ਹੈ ਜਿਵੇਂ ਸਾਰੰਗ ਪਾਨ ਦਾ ਅਰਥ ਹੈ ਵਾਹਿਗੁਰੂ, ਜਿਹੜਾ ਧਰਮ ਰੂਪੀ ਤਨਖ ਆਪਣੇ ਹੱਥ ਵਿੱਚ ਪਕੜਨ ਵਾਲਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਨਟਵਟ ਖੇਲੇ, ਉਹ ਨਟ ਵਾਂਗ ਉਹ ਆਪ ਹੀ ਸਾਰੀਆਂ ਖੇਡਾਂ ਖੇਡ ਰਿਹਾ ਹੈ, ਜਿਵੇਂ ਨਟ ਪੁਤਲੀਆਂ ਦਾ ਤਮਾਸ਼ਾ ਕਰਦਾ ਹੈ ਜਾਂ ਕਈ ਤਰ੍ਹਾਂ ਦੇ ਸਵਾਂਗ ਰਚਦਾ ਹੈ, ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਕਦੇ ਅੱਗ ਦਾ ਰੂਪ ਹੋ ਕੇ, ਕਿਤੇ ਹਵਾ ਦਾ ਰੂਪ ਹੋ ਕੇ, ਕਦੇ ਪਾਣੀ ਦਾ ਰੂਪ ਹੋ ਕੇ, ਕਿਧਰੇ ਕਿਸੇ ਜੀਵ ਜੰਤੂ ਦਾ ਰੂਪ ਹੋ ਕੇ, ਕਦੇ ਕਿਸੇ ਰੂਪ ਦੇ ਵਿੱਚ, ਕਦੇ ਕਿਸੇ ਰੂਪ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਆਪਣੀਆਂ ਖੇਡਾਂ ਖੇਡ ਰਿਹਾ ਹੈ।
ਕਹੋ ਕਬੀਰ ਅੱਖਰ ਦੋਇ ਪਾਖ, ਹੋਏਗਾ ਖਸਮ ਤਲੇਗਾ ਰਾਖ।
ਲੋ ਭਗਤ ਕਬੀਰ ਜੀ ਨੇ ਉਸ ਵੇਲੇ ਆਪਣੇ ਮਨ ਨੂੰ ਸਮਝਾਉਂਦਿਆਂ ਹੋਇਆਂ ਇਹ ਗੱਲ ਆਖੀ, ਕਹੋ ਕਬੀਰ, ਹੇ ਕਬੀਰ, ਕਹਿ ਆਪਣੇ ਮਨ ਨੂੰ, ਅੱਖਰ ਦੋਏ ਪਾਖ, ਜਿਹੜੇ ਦੋ ਅੱਖਰ ਨੇ ਬਸ ਉਹ ਜਪੀ ਚੱਲ, ਦੋ ਅੱਖਰ ਪੜ੍ਹੀ ਚੱਲ, ਦੋ ਅੱਖਰ ਕਿਹੜੇ ਨੇ, ਰਾਮ ਨਾਮ ਦੇ, ਕਿਉਂਕਿ ਕਬੀਰ ਭਗਤ ਜੀ ਰਾਮ ਰਾਮ ਹੀ ਜਪਦੇ ਸਨ, ਰਾਮ ਜਪੋ ਜੀ, ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਬੀਰ ਭਗਤ ਜੀ ਕਹਿੰਦੇ ਨੇ ਕਿ ਐ ਕਬੀਰ, ਆਪਣੇ ਆਪ ਨੂੰ ਕਹਿੰਦੇ ਨੇ, ਤੂੰ ਤਾਂ ਜਿਹੜੇ ਦੋ ਅੱਖਰ ਨੇ ਰਾਮ ਰਾਮ ਦੇ ਉਹ ਪੜ੍ਹੀ ਚੱਲ, ਬਸ ਰਾਮ ਰਾਮ ਆਖੀ ਚੱਲ, ਹੋਏਗਾ ਖਸਮ ਤਾਂ ਲੇਗਾ ਰਾਖ, ਜੇ ਤੇਰਾ ਕੋਈ ਖਸਮ ਹੋਏਗਾ ਉਹ ਤੈਨੂੰ ਜ਼ਰੂਰ ਰੱਖ ਲਵੇਗਾ, ਤੇ ਤੈਨੂੰ ਡਰਨ ਦੀ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਹਵਾ ਵੀ, ਅੱਗ ਵੀ, ਪਾਣੀ ਵੀ, ਸਭ ਕੁਝ ਉਹਦੇ ਹੁਕਮ ਦੇ ਵਿੱਚ ਹੈ, ਉਹ ਤੇਰਾ ਮਾਲਕ ਹੈ, ਇਸ ਲਈ ਤੈਨੂੰ ਡਰਨ ਦੀ ਲੋੜ ਨਹੀਂ, ਉਹ ਵਾਹਿਗੁਰੂ ਆਪੇ ਤੇਰੀ ਰੱਖਿਆ ਕਰੇਗਾ। ਬਸ ਇਹ ਜਦੋਂ ਸ਼ਬਦ ਉਚਾਰਨ ਕੀਤਾ ਤੇ ਮਹਾਂਪੁਰਖ ਦੱਸਦੇ ਨੇ, ਉਸ ਵੇਲੇ ਐਸੀ ਕਲਾ ਵਰਤੀ, ਹਵਾ ਦਾ ਰੁੱਖ ਬਦਲਿਆ, ਤੇ ਹਵਾ ਦਾ ਰੁੱਖ ਬਦਲਣ ਦੇ ਨਾਲ ਜਿਹੜੀ ਅੱਗ ਇਹ ਕਬੀਰ ਜੀ ਦੇ ਘਰ ਨੂੰ ਲੱਗੀ ਹੋਈ ਸੀ, ਤੇ ਉਹ ਹਵਾ ਨਾਲ ਉੱਡ ਕੇ ਵੇਸਵਾ ਦੇ ਘਰ ਨੂੰ ਜਾ ਲੱਗੀ, ਤੇ ਵੇਸਵਾ ਦਾ ਘਰ ਸੜ ਕੇ ਤਬਾਹ ਹੋ ਗਿਆ, ਤੇ ਕਬੀਰ ਜੀ ਦੀ ਰੱਖਿਆ ਹੋਈ। ਇਸ ਲਈ ਭਗਤ ਕਬੀਰ ਜੀ ਨੇ ਉਸ ਵੇਲੇ ਆਖਿਆ ਕਿ ਮਨਾ, ਤੂੰ ਤੇ ਬਸ ਰਾਮ ਰਾਮ ਆਖੀ ਚੱਲ, ਵਾਹਿਗੁਰੂ ਦਾ ਨਾਮ ਜਪੀ ਚੱਲ, ਇਹ ਦੋ ਅੱਖਰ ਨੇ ਰਾਮ ਰਾਮ, ਤੇ ਇਹਨੂੰ ਪੜ੍ਹੀ ਚੱਲ, ਤੇ ਤੇਰਾ ਜੇ ਖਸਮ ਹੋਵੇਗਾ, ਭਾਵ ਤੇਰਾ ਖਸਮ ਤੇ ਹੈ ਹੀ ਹੈ, ਤੈਨੂੰ ਰੱਬ ਤੇ ਭਰੋਸਾ ਹੈ, ਤੇ ਤੇਰੀ ਜ਼ਰੂਰ ਉਹ ਰੱਖਿਆ ਕਰੇਗਾ।
ਗੌੜੀ ਕਬੀਰ ਜੀ ਦੁਪ ਦੇ, ਨਾ ਮੈਂ ਜੋਗ ਧਿਆਨ ਚਿਤ ਲਾਇਆ, ਬਿਨ ਵੈਰਾਗ ਨਾ ਛੁੱਟ ਸਮਾਇਆ।
ਲੋ ਕਬੀਰ ਭਗਤ ਜੀ ਕੋਲੇ ਜੋਗੀ ਆਏ ਨੇ, ਵੈਰਾਗੀ ਆਏ ਨੇ, ਤੇ ਉਹਨਾਂ ਨੇ ਆਖਿਆ ਭਗਤ ਜੀ ਤੁਸੀਂ ਯੋਗ ਕਰਿਆ ਕਰੋ, ਵੈਰਾਗੀ ਕਹਿੰਦੇ ਵੈਰਾਗ ਧਾਰਨ ਕਰਿਆ ਕਰੋ। ਭਗਤ ਜੀ ਕਹਿੰਦੇ ਨੇ ਮੈਨੂੰ ਤੇ ਕੁਛ ਵੀ ਨਹੀਂ ਚੰਗਾ ਲੱਗਦਾ, ਮੈਂ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਜਪਾਂਗਾ। ਤੇ ਜੋ ਉਸ ਵੇਲੇ ਲੋਕ ਗੱਲਾਂ ਕਰਦੇ ਸਨ ਉਹਨਾਂ ਨੂੰ ਭਗਤ ਕਬੀਰ ਜੀ ਉਚਾਰਨ ਕਰਦੇ ਹਨ, ਕੈਸੇ ਜੀਵਨ ਹੋਏ ਹਮਾਰਾ, ਜਬ ਨਾ ਹੋਏ ਰਾਮ ਨਾਮ ਆਧਾਰਾ। ਬਈ ਜਿੰਨਾ ਚਿਰ ਤੱਕ ਸਾਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਨਹੀਂ ਪ੍ਰਾਪਤ ਹੁੰਦਾ, ਤੇ ਸਾਡਾ ਜੀਵਨ ਕਿਵੇਂ ਹੋ ਸਕਦਾ ਹੈ, ਨਹੀਂ ਹੋ ਸਕਦਾ। ਅਸੀਂ ਤੇ ਨਾਮ ਦੇ ਆਸਰੇ ਹੀ ਜੀ ਰਹੇ ਹਾਂ, ਸਾਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਲੋ ਗੌੜੀ ਕਬੀਰ ਜੀ ਦੋ ਪਦੇ, ਭਗਤ ਕਬੀਰ ਜੀ ਦੀ ਗੌੜੀ ਰਾਗ ਦੇ ਦੋ ਪਦੇ ਸ਼ਬਦ ਥੱਲੇ ਬਰੀਕ ਜਿਹਾ ਦੋ ਅੰਕ ਲਿਖਿਆ ਹੋਇਆ। ਦੋ ਸ਼ਬਦ ਦੋ ਪਦੇ ਭਗਤ ਕਬੀਰ ਜੀ ਦੇ ਆ ਰਹੇ ਨੇ। ਭਗਤ ਜੀ ਫਰਮਾਉਂਦੇ ਨੇ, ਨਾ ਮੈਂ ਯੋਗ ਧਿਆਨ ਚਿੱਤ ਲਾਇਆ, ਨਾ ਮੈਂ ਯੋਗ ਦੇ ਧਿਆਨ ਵਿੱਚ ਹੀ ਆਪਣਾ ਚਿੱਤ ਜੋੜਿਆ ਹੈ, ਤੇ ਨਾ ਹੀ ਮੈਂ ਯੋਗ ਕੀਤਾ, ਨਾ ਹੀ ਧਿਆਨ ਦੇ ਵਿੱਚ ਚਿੱਤ ਜੋੜਿਆ ਹੈ। ਬਿਨ ਵੈਰਾਗ ਨਾ ਛੂਟ ਸਮਾਇਆ, ਤੇ ਨਾ ਹੀ ਮੈਂ ਵੈਰਾਗ ਧਾਰਨ ਕੀਤਾ ਹੈ। ਕਿਉਂਕਿ ਲੋਕੀ ਕਹਿੰਦੇ ਨੇ ਵੈਰਾਗ ਤੋਂ ਬਿਨਾਂ ਮਾਇਆ ਨਹੀਂ ਛੁੱਟਦੀ, ਮਾਇਆ ਦਾ ਮੋਹ ਨਹੀਂ ਛੁੱਟਦਾ, ਪਰ ਮੈਂ ਤੇ ਵੈਰਾਗ ਵੀ ਧਾਰਨ ਨਹੀਂ ਕੀਤਾ, ਮੈਂ ਤੇ ਸਿਰਫ ਨਾਮ ਹੀ ਜਪ ਰਿਹਾ ਹਾਂ।
ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ ਰਾਮ ਨਾਮ ਅਧਾਰਾ ਰਹਾਓ।
ਲੋ ਭਗਤ ਜੀ ਕਹਿੰਦੇ ਨੇ ਵੀ ਜਿੰਨਾ ਚਿਰ ਤੱਕ ਮੈਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਨਹੀਂ ਪ੍ਰਾਪਤ ਹੋ ਜਾਂਦਾ, ਤੇ ਮੇਰਾ ਜੀਵਨ ਕਿਵੇਂ ਹੋ ਸਕਦਾ ਹੈ? ਨਾ ਮੇਰਾ ਯੋਗ ਦੇ ਨਾਲ, ਨਾ ਧਿਆਨ ਦੇ ਨਾਲ, ਨਾ ਵੈਰਾਗ ਦੇ ਨਾਲ ਮੇਰਾ ਕੋਈ ਸਰੋਕਾਰ ਹੈ, ਮੇਰਾ ਤੇ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਹੈ। ਜਿੰਨਾ ਚਿਰ ਵਾਹਿਗੁਰੂ ਦੇ ਨਾਮ ਦਾ ਆਸਰਾ ਨਹੀਂ ਮਿਲ ਜਾਂਦਾ, ਤੇ ਮੇਰਾ ਜੀਵਨ ਕਿਵੇਂ ਹੋ ਸਕਦਾ? ਨਹੀਂ ਹੋ ਸਕਦਾ।
ਕਹੋ ਕਬੀਰ ਖੋਜੋ ਅਸਮਾਨ, ਰਾਮ ਸਮਾਨ ਨਾ ਦੇਖੋ ਆਨ।
ਲੋ ਰਹਾਓ ਬਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਕਹੋ ਕਬੀਰ ਖੋਜੋ ਅਸਮਾਨ, ਬਈ ਮੈਂ ਤੇ ਜਿਹੜੇ ਅਸਮਾਨ ਨੇ, ਆਕਾਸ਼ ਨੇ, ਉੱਪਰਲੇ ਮੰਡਲ ਨੇ, ਭਗਤ ਕਬੀਰ ਜੀ ਕਹਿੰਦੇ ਨੇ ਮੈਂ ਤੇ ਉਹਨਾਂ ਦੀ ਵੀ ਖੋਜ ਕਰਕੇ ਵੇਖ ਲਈ ਹੈ। ਰਾਮ ਸਮਾਨ ਨਾ ਦੇਖੋ ਆਨ, ਪਰ ਵਾਹਿਗੁਰੂ ਪਰਮੇਸ਼ਰ ਵਰਗਾ, ਉਹਦੇ ਨਾਮ ਵਰਗਾ ਹੋਰ ਕੋਈ ਵੀ ਦੁਨੀਆਂ ਦੇ ਵਿੱਚ ਨਹੀਂ ਹੈ। ਨਾ ਉਸ ਅਕਾਲ ਪੁਰਖ ਵਾਹਿਗੁਰੂ ਵਰਗਾ ਕੋਈ ਦੇਵਤਾ, ਕੋਈ ਫਰਿਸ਼ਤਾ ਹੋ ਸਕਦਾ, ਤੇ ਨਾ ਹੀ ਵਾਹਿਗੁਰੂ ਦੇ ਨਾਮ ਦੇ ਬਰਾਬਰ ਕੋਈ ਹੋਰ ਸਾਧਨ, ਕੋਈ ਪਦਾਰਥ ਪੁੱਜ ਸਕਦਾ ਹੈ।
ਗੌੜੀ ਕਬੀਰ ਜੀ, ਜਿਹ ਸਿਰ ਰਚ ਰਚ ਬੰਧਤ ਪਾਗ, ਸੋ ਸਿਰ ਚੁੰਚ ਸਵਾਰ ਹੈ ਕਾਗ।
ਲੋ ਭਗਤ ਕਬੀਰ ਜੀ ਇੱਕ ਦਿਨ ਬਾਹਰ ਸੈਰ ਕਰਨ ਵਾਸਤੇ ਗਏ ਨੇ, ਔਰ ਕੀ ਵੇਖਦੇ ਨੇ, ਇਹ ਕੋਈ ਮਨੁੱਖ ਤੇ ਉਹ ਪੱਗ ਬੰਨ ਰਿਹਾ ਸੀ, ਸ਼ੀਸ਼ੇ ਮੂਹਰੇ ਖੜਾ ਹੈ, ਤੇ ਬਹੁਤ ਸਵਾਰ ਸਵਾਰ ਕੇ ਤੇ ਪੇ ਚਿਣ ਚਿਣ ਕੇ ਪੱਗ ਬੰਨ ਰਿਹਾ ਸੀ। ਤੇ ਫਿਰ ਕੀ ਦੇਖਦੇ ਨੇ, ਕੁਛ ਸਮੇਂ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ। ਜਦੋਂ ਉਸਦੀ ਮੌਤ ਹੁੰਦੀ ਹੈ ਤੇ ਫਿਰ ਉਹਦੇ ਸਰੀਰ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਲਿਜਾ ਕੇ ਸਾੜ ਦਿੱਤਾ ਜਾਂਦਾ ਹੈ, ਤੇ ਉਹਦੀ ਜਿਹੜੀ ਖੋਪਰੀ ਹੈ ਸੜੇ ਸਰੀਰ ਦੀ, ਔਰ ਉਹ ਉੱਥੇ ਸਿਵਿਆਂ ਦੇ ਵਿੱਚ ਪਈ ਹੈ, ਤੇ ਉੱਥੇ ਚੁੰਝ ਆ ਕੇ ਉਹ ਸਿਰ ਦੀ ਖੋਪਰੀ ਉੱਤੇ ਉਹ ਆਪਣੀ ਚੁੰਝ ਨੂੰ ਘਸਾਉਂਦੇ ਨੇ, ਆਪਣੀ ਚੁੰਝ ਸਾਫ਼ ਕਰਦੇ ਨੇ। ਉਹ ਦ੍ਰਿਸ਼ ਆਪਣੇ ਅੱਖੀਂ ਵੇਖ ਕੇ ਭਗਤ ਜੀ ਨੇ ਵੈਰਾਗਮੀ ਉਪਦੇਸ਼ ਦਿੱਤਾ, ਇਸ ਤਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦ੍ਰਿੜੀਆ ਰਹਾਓ। ਇਸ ਤਨ ਦਾ ਤੇ ਧਨ ਦਾ ਕੀ ਹੰਕਾਰ ਕਰਦਾ ਹੈ, ਭਾਵ ਇਹ ਨਾ ਇਸ ਸਰੀਰ ਨੇ ਨਾਲ ਜਾਣਾ, ਨਾ ਧਨ ਨੇ ਨਾਲ ਜਾਣਾ। ਹਾਂ, ਵਾਹਿਗੁਰੂ ਦੇ ਨਾਮ ਨੇ ਨਾਲ ਜਾਣਾ, ਰਾਮ ਨਾਮ ਕਾਹੇ ਨਾ ਦ੍ਰਿੜੀਆ। ਤੇ ਇਹ ਮਨਾ, ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਕਿਉਂ ਨਹੀਂ ਆਪਣੇ ਮਨ ਦੇ ਵਿੱਚ ਦ੍ਰਿੜ ਕੀਤਾ, ਕਿਉਂ ਨਹੀਂ ਆਪਣੇ ਮਨ ਦੇ ਵਿੱਚ ਚੰਗੀ ਤਰ੍ਹਾਂ ਵਸਾਇਆ, ਉਹਨੂੰ ਵਸਾਉਣਾ ਚਾਹੀਦਾ ਹੈ। ਲੋ ਆਰੰਭ ਤੋਂ ਭਗਤ ਜੀ ਫਰਮਾਉਂਦੇ ਨੇ, ਜਿਹੇ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰ ਹੈ ਕਾਗ। ਭਗਤ ਕਬੀਰ ਜੀ ਕਹਿੰਦੇ ਨੇ, ਵੇਖ ਲਓ ਜਿਹੇ ਸਿਰ ਰਚ ਰਚ ਬਾਂਧਤ ਪਾਗ, ਵੀ ਜਿਸ ਸਿਰ ਦੇ ਉੱਪਰ ਤੇ ਬੜੇ ਸੋਹਣੇ ਪੇਚ ਚਿਣ ਚਿਣ ਕੇ ਬੜੀ ਸੋਹਣੀ ਪੱਗ ਬੰਨਦਾ ਸੀ, ਸੋ ਸਿਰ ਚੁੰਚ ਸਵਾਰ ਹੈ ਕਾਗ, ਵੀ ਉਹੀ ਸਿਰ ਦੀ ਖੋਪਰੀ ਸਾਹਮਣੇ ਪਈ ਹੈ ਜਿਹਦੇ ਉੱਤੇ ਕਾਂ ਆ ਕੇ ਆਪਣੀ ਚੁੰਝ ਸਵਾਰਦੇ ਨੇ, ਚੁੰਝ ਸਾਫ਼ ਕਰਦੇ ਨੇ, ਚੁੰਝ ਤਿੱਖੀ ਕਰਦੇ ਹਨ।
ਇਸ ਤਨ ਤਨ ਕੋ ਕਿਆ ਗੁਰਬਈਆ, ਰਾਮ ਨਾਮ ਕਾਹੇ ਨਾ ਦ੍ਰਿੜਿਆ ਰਹਾਓ।
ਲੋ ਭਗਤ ਜੀ ਕਹਿੰਦੇ ਨੇ, ਇਸ ਤਨ ਸਰੀਰ ਦਾ ਤੇ ਧਨ ਦਾ ਕੀ ਹੰਕਾਰ ਕਰਦਾ ਹੈ, ਨਹੀਂ ਕਰਨਾ ਚਾਹੀਦਾ। ਰਾਮ ਨਾਮ ਕਾਹੇ ਨਾ ਦ੍ਰਿੜਿਆ, ਵਾਹਿਗੁਰੂ ਦੇ ਨਾਮ ਨੇ ਤੇਰੇ ਨਾਲ ਜਾਣਾ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਜਹ ਮਹਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ। ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਕਿਉਂ ਨਹੀਂ ਆਪਣੇ ਮਨ ਵਿੱਚ ਦ੍ਰਿੜ ਕੀਤਾ?
ਕਹਿਤ ਕਬੀਰ ਸੁਨੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ।
ਰਹਾਉ ਬਸਰਾਮ ਦੇ ਕੇ ਭਗਤ ਜੀ ਆਪਣੇ ਮਨ ਨੂੰ ਸਮਝਾਉਂਦੇ ਨੇ, ਕਹਿਤ ਕਬੀਰ ਸੁਨੋ ਮਨ ਮੇਰੇ, ਕਹਿੰਦੇ ਐ ਮੇਰੇ ਮਨਾ ਸੁਣ ਲੈ ਧਿਆਨ ਦੇ ਨਾਲ, ਇਹੀ ਹਵਾਲ ਹੋਏਗੇ ਤੇਰੇ, ਇਹੀ ਹਾਲ ਤੇਰੇ ਵੀ ਹੋਣਗੇ। ਜੋ ਸਾਹਮਣੇ ਵੇਖ ਰਿਹਾ ਹੈ ਨਾ, ਉਹ ਮਨੁੱਖ ਜਿਹੜਾ ਆਪਣੇ ਸਿਰ ਉੱਤੇ ਬੜੇ ਪੇ ਚਿਣ ਚਿਣ ਕੇ ਪੱਗ ਬੰਨਦਾ ਸੀ ਤੇ ਅੱਜ ਉਸੇ ਸਿਰ ਨੂੰ ਉਹ ਕਾਂ ਚੁੰਝਾਂ ਦੇ ਨਾਲ ਭੰਨ ਰਹੇ ਨੇ ਤੇ ਆਪਣੀਆਂ ਚੁੰਝਾਂ ਨੂੰ ਸਵਾਰ ਰਹੇ ਹਨ। ਇਹ ਹਾਲ ਤੇਰੇ ਵੀ ਇਹੋ ਜਿਹੇ ਹੋਣਗੇ। ਇਸ ਲਈ ਤੂੰ ਵੀ ਨਾਮ ਜਪ ਲੈ, ਨਾਮ ਜਪ ਕੇ ਤੇਰੇ ਜੀਵਨ ਦੀ ਸਫਲਤਾ ਹੋ ਸਕਦੀ ਹੈ, ਨਹੀਂ ਤੇ ਇਹ ਮਾੜੇ ਹਾਲ ਤੇਰੇ ਵੀ ਹੋਣਗੇ। ਇਹ ਭਗਤ ਕਬੀਰ ਜੀ ਨੇ ਵੈਰਾਗਮੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੁਣ ਅੱਗੇ ਜਿਹੜੇ ਕੁਛ ਅੱਖਰ ਲਿਖੇ ਨੇ ਉਹ ਵੀ ਪੜ੍ਹ ਦਿਓ।
ਕਹਿਤ ਕਬੀਰ ਸੁਨੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ, ਗੌੜੀ ਗੁਆਰੇਰੀ ਕੇ ਪਦੇ 35।
ਲੋ ਇਹ ਗੌੜੀ ਗੁਆਰੇਰੀ ਗੌੜੀ ਰਾਗ ਹੈ, ਗੁਆਰੇਰੀ ਗੌੜੀ ਰਾਗ ਦੀ ਜਾਤੀ ਹੈ। ਗੌੜੀ ਗੁਆਰੇਰੀ ਦੇ ਇਹ 35 ਪਦੇ, 35 ਸ਼ਬਦ ਭਗਤ ਕਬੀਰ ਜੀ ਦੇ ਪਿੱਛੇ ਆਏ ਨੇ। ਇਹ ਉਹਨਾਂ ਦੀ ਗਿਣਤੀ ਵਾਸਤੇ ਸਤਿਗੁਰੂ ਮਹਾਰਾਜ ਨੇ ਅੱਖਰ ਲਿਖੇ ਨੇ ਤੇ ਇਸ ਲਈ ਪਾਠੀ ਸਿੰਘਾਂ ਨੂੰ ਵੀ ਜੋ ਅੱਖਰ ਲਿਖੇ ਨੇ ਪੜ੍ਹਨੇ ਚਾਹੀਦੇ ਨੇ ਪਾਠ ਦੇ ਵਿੱਚ ਵੀ, ਤਾਂ ਕਿ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਅੱਖਰ ਲਿਖੇ ਨੇ ਤੇ ਉਹਦੇ ਨਾਲ ਸਾਨੂੰ ਸ਼ਬਦਾਂ ਦੀ ਗਿਣਤੀ ਦਾ ਪਤਾ ਲੱਗ ਜਾਂਦਾ ਹੈ। ਸੋ ਭਗਤ ਕਬੀਰ ਜੀ ਨੇ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਆਪਾਂ ਉਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹਿਤ ਕਬੀਰ ਸੁਨੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ, ਕਹਿਤ ਕਬੀਰ ਸੁਨੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ, ਗੌੜੀ ਗੁਆਰੀ ਕੇ ਪਦੇ 35।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।